ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਤਾਤੋ ਧੁਖਾ ਤਹਾਂ ਬਿਆਪੈ ਜਾਤੋ ਓਟ ਤੁਹਾਰੀ ਹਰ ਬਿਸਰਤ ਸਦਾ ਖੁਆਰੀ ਤਾਤੋ ਧੁਖਾ ਤਹਾਂ ਬਿਆਪੈ ਜਾ ਕਉ ਓਟ ਤੁਹਾਰੀ ਰਹਾਉ ਬਿਨ ਸਿਮਰਨ ਜੋ ਜੀਵਨ ਬਲ ਨਾ ਸਰਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਸੋਢੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰੇ ਕਰ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਸਰਬੱਤ ਸੰਗਤਾਂ ਨੂੰ, ਸਮੁੱਚੀ ਮਨੁੱਖਤਾ ਨੂੰ ਰਹਿਨਮਾਈ ਬਖਸ਼ਦੇ ਨੇ। ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੁਸ਼ੋਭਿਤ ਹੋ ਕਰਕੇ ਸਮੁੱਚੀ ਮਨੁੱਖਤਾ ਦੇ ਲਈ ਜੋ ਫੁਰਮਾਨ ਜਾਰੀ ਕਰਦੇ ਨੇ, ਗੁਰੂ ਕਾ ਜੋ ਹੁਕਮ ਹੈ, ਸ੍ਰੀ ਮੁਖਵਾਕ ਹੈ, ਉਸ ਸ੍ਰੀ ਮੁਖਵਾਕ ਦੀ ਕਥਾ ਵਿਚਾਰ ਆਪ ਸਰਬੱਤ ਸੰਗਤਾਂ, ਦੀਨ ਦੁਨੀਆਂ ਦੇ ਮਾਲਕ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼ਿਰਕਤ ਕਰਕੇ ਸੁਣਦੇ ਹੋ। ਆਓ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰਨ ਦੇ ਲਈ ਗੁਰੂ ਕੀ ਪਵਿੱਤਰ ਬਾਣੀ ਦੀ ਵਿਚਾਰ करना करो जी।
सतनाम श्री वाहे गुरु साहेब जी, टोडी महला पंजवा, हर बिसरत सदा खुआरी।
तन तन श्री गुरु अर्जन साहेब सच्चे पातशाह टोडी राग दे विच फरमान जारी करते ने। शब्द स्वरूप तन तन श्री गुरु ग्रंथ साहब जी अंदर 711 अंग ते सुशोभित है। वड्या भागां दे नाल गुरु की संगत प्राप्त हुंदी है। वड्डे भाग होण ते गुरु की कीर्ति हर जा श्रवण किया जा सकता है, गाया जा सकता है। बाणी का पवित्र फुरमान है, वड्डा भाग पाया साध संग पार ब्रह्म सिंह लागो रंग। वड्डिया भागां नाल साधुआं सतपुरशां की संगत मिलती है, गुरु की सतसंगत हासिल हुंदी है। और वड्डे भाग होण ते सतसंग विच आ करके बाणी नूं पढ़ के श्रवण करके हिरदे विच विसा के उस प्रभु परमात्मा दे प्रति प्रेम पैदा हुंदा है, लगाव पैदा हुंदा है। पातशाह ने यह समुची बाणी साडे अते परमात्मा दे दरमियान जो मोह माया दियां कंधां ने उन्हां नूं टहटेरी करन दे लई उचारी है, प्रभु दी प्राप्ति लई यह बाणी उचारी है। इस बाणी दे राही प्रभु दा हर जस करिए, उस दी सानू प्राप्ति हो सके, ए मनुखा जामा सफला हो सके। दीन दुनिया दे मालक गुरु अर्जन साहिब पातशाह अपनी इस पाक पवित्र बाणी दे विच फुरमान करदे ने भी ओ इंसान दुनिया दे उत्ते खुआर हुंदा है, खराब हुंदा है, बेपत हुंदा है। जेड़ा परमात्मा नूं अपने वजूद नूं अपनी जड़ नूं विसार दिंदा है, अपनी जड़ नालों जेड़ा रुख किनारा कर लवे वो सदा लई सुक सड़ जांदा है। गुरु पातशाह कहिंदे ने खुआरी जदों भी किसे नूं होवेगी, जदों भी कोई बेपत होवेगा, जदों भी किसे दा अपजस होवेगा, जदों भी किसे दा मन सोगां विच ग्रस्त होवेगा, शरीर रोगां दे विच डुब जावेगा, कारण एक ही होवेगा भी परमात्मा नूं विसार बैठा है। इहदे सड़ सुक जाण दा कारण ही यह है भी परमात्मा नूं भुल बैठा है। हुण ध्यान दिओ, हर लफ्ज इत्थे पातशाह ने वरत्या है, हरीव धातु तो बनया है। हर दा मतलब है पापां नूं दुखां नूं हर लैण वाला। जेड़ा साडे पासों साडे दुख कलेश पाप हर लवे, खो लवे, दूर कर दवे, उसनूं हरी आख्या गया है। बाणी दा फरमान है, मन तन होए निहाल, पापा दहै हर। मन अते तन प्रफुल्लित हो जांदा है जिन्हां नूं हरी दी प्राप्ति है। मन प्रफुल्लित किवें है? मन नूं चिंता ना होवे, सोग ना होवे, हरी मन दियां चिंतावां नूं हर लैंदा है। ते तन दे निहाल होण तों भाव है तन प्रफुल्लित रवे, तन दे रोग भी हर लैंदा है। ਉਹਦਾ ਨਾਮ ਹੀ ਹਰੀ ਤਾਂ ਹੈ ਵੀ ਮਨ ਤਨ ਕਰਕੇ ਉਹ ਹਰਿਆਂ ਭਰਿਆਂ ਕਰ ਦਿੰਦਾ ਹੈ। ਤੇ ਜੇ ਹਰਿਆਂ ਭਰਿਆਂ ਕਰਨ ਵਾਲੇ ਤੋਂ ਕਿਨਾਰਾ ਕਰ ਲਈਏ, ਦੂਰੀ ਬਣਾ ਲਈਏ, ਤੇ ਫਿਰ ਮਨ ਵੀ ਵਿਕਾਰਾਂ ਵਿੱਚ ਮੁਰਝਾ ਜਾਵੇਗਾ, ਤਨ ਵੀ ਰੋਗਾਂ ਵਿੱਚ ਮੁਰਝਾ ਜਾਵੇਗਾ। ਯੋ ਮਾਇੰਡ ਐਂਡ ਬੋਡੀ ਸ਼ੈਲ ਬੀ ਇਨਰੈਪਚਰਡ, ਉਹ ਤੇਰੇ ਨਾਲ ਹੈ, ਮਨ ਅਤੇ ਤਨ ਤੇਰਾ ਪ੍ਰਫੁੱਲਤ ਰਹੇਗਾ, ਉਹ ਤੇਰੇ ਨਾਲੋਂ ਜੁਦਾ ਹੋ ਗਿਆ, ਖਸਮ ਸਾਥ ਛੱਡ ਗਿਆ, ਤੇ ਦੀਨ ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਬੜੇ ਪਾਕ ਬੋਲ ਨੇ, ਜਿੱਚਰ ਵਸਿਆ ਕੰਤ ਘਰ ਤਾਂ ਜੀਓ ਜੀਓ ਸਬਕ ਹਾਤ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ। ਇਹਦੇ ਦੋ ਪੱਖ ਨੇ। ਪਹਿਲਾ ਮਤਲਬ ਤੇ ਹੈ ਵੀ ਜਦੋਂ ਪਰਮਾਤਮਾ ਸਾਥ ਛੱਡ ਦੇਵੇ, ਜੋ ਸਵਾਸ ਬਣ ਕੇ ਜੀਵ ਆਤਮਾ ਬਣ ਕੇ ਸਾਡੇ ਚ ਸਮਾਇਆ ਹੈ, ਤੇ ਤਨ ਮਿੱਟੀ ਦਾ ਪੁਤਲਾ, ਇਹਦੀ ਕੋਈ ਕਦਰ ਨਹੀਂ, ਆਪਣੇ ਹੀ ਫੜ ਕੇ ਮੜੀਆਂ ਵਿੱਚ ਲਾਂਬੂ ਲਾ ਦੇਣਗੇ, ਕੋਈ ਨਾ ਪੁੱਛੇ ਤੇਰੀ ਬਾਤ। ਦੂਸਰਾ ਪੱਖ ਇਹ ਹੈ, ਉਹਦਾ ਨਾਮ ਵਿਸਾਰ ਦਿਓ, ਹਰੀ ਪਰਮਾਤਮਾ ਨੂੰ ਵਿਸਾਰ ਦਿਓ, ਨਾਮ ਭੁਲਾ ਦਿਓ, ਨਾਮ ਜਪਣਾ ਛੱਡ ਦਿਓ, ਰਟਨ ਕਰਨਾ ਛੱਡ ਦਿਓ, ਸਿਮਰਨ ਭਜਨ ਨਿਤਨੇਮ ਕਰਨਾ ਛੱਡ ਦਿਓ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਸਾਧੂਆਂ ਸੰਤਾਂ ਦੀ ਜੈ ਜੈਕਾਰ ਕਿਉਂ ਹੈ? ਚੰਮ ਦਾ ਲਿਫਾਫਾ ਤੇ ਸਾਡੇ ਵਰਗਾ ਹੀ ਹੈ ਨਾ, ਕੋਈ ਚੌਵਾਂ ਲੱਤਾਂ ਵਾਲਾ ਤਾਂ ਨਹੀਂ ਨਾ ਸਾਧ ਹੁੰਦਾ ਵੀ 12-13 ਹੱਥ ਨੇ, 5-7 ਲੱਤਾਂ ਨੇ, ਤੇ ਇਹਦੀ ਬੱਲੇ ਬੱਲੇ ਬੜੀ ਹੈ। ਨਹੀਂ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਇਹਦੇ ਹਰੀ ਅੰਦਰ ਵਸਿਆ ਹੈ, ਤੇ ਸਾਡੇ ਹਾਲਾਤ ਕੈਸੇ ਨੇ, ਹਰ ਬਿਸਰਤ ਸਦਾ ਖੁਆਰੀ, ਜਾਂ ਉੱਠੀ ਚਲਸੀ ਕੰਤੜਾ, ਜਦੋਂ ਹਿਰਦੇ ਵਿੱਚੋਂ ਕੰਤ ਚਲਿਆ ਗਿਆ, ਕੋਈ ਨਾ ਪੁੱਛੇ ਤੇਰੀ ਬਾਤ, ਫਿਰ ਲਾਂਘਤਾ ਇਹਨੇ ਕੋਈ ਵਡਿਆਈ ਨਹੀਂ ਮਿਲੇਗੀ, ਕੋਈ ਜੈ ਜੈਕਾਰ ਨਹੀਂ ਹੋਵੇਗੀ। ਜੈ ਜੈਕਾਰ ਉਹਨਾਂ ਦੀ ਹੈ ਜਿਨ੍ਹਾਂ ਦੇ ਅੰਦਰ ਪਰਮਾਤਮਾ ਵਸਿਆ ਹੈ, ਤੇ ਜਿਨ੍ਹਾਂ ਦੀ ਅੱਜ ਬੇਪੱਤੀ ਹੈ ਉਹਨਾਂ ਦਾ ਸੁਭਾਅ ਐਸਾ ਹੈ, ਪਰਮਾਤਮਾ ਨੂੰ ਵਿਸਾਰ ਬੈਠੇ ਨੇ, ਅੱਜ ਉਹਨਾਂ ਦਾ ਕੋਈ ਜਸ ਨਹੀਂ ਕਰਦਾ। ਵਿਸਰਤ ਦਾ ਮਤਲਬ ਕੀ ਹੈ? ਭੁਲਾ ਦੇਣਾ, ਵਿਸਰ ਜਾਣਾ, ਹਿਰਦੇ ਚੋਂ ਚਲੇ ਜਾਣਾ, ਹਿਰਦੇ ਚੋਂ ਵਿਦਾਇਗੀ ਹੋ ਜਾਣੀ, ਮਨ ਚੋਂ ਜਿਹੜਾ ਉਤਰ ਜਾਵੇ। ਹੁਣ ਜਿਹਨੇ ਵੀ ਪਰਮਾਤਮਾ ਨੂੰ ਵਿਸਾਰਿਆ ਹੈ, ਹਰ ਬਿਸਰਤ ਤੇਰੇ ਗੁਣ ਗਲਿਆ, ਰੋਜ਼ ਪੜ੍ਹਦੇ ਹੋ ਨਿਤਨੇ ਮੰਦਰ, ਜਿੰਨਾ ਵੀ ਤੇਰਾ ਸਮੁਦਾਇ ਹੈ ਚੰਗੇ ਗੁਣਾਂ ਦਾ, ਸਤ ਸੰਤੋਖ ਦਇਆ ਧਰਮ, ਜਦੋਂ ਪਰਮਾਤਮਾ ਦੂਰ ਹੋ ਜਾਵੇ ਇਹ ਸਾਰੇ ਹੀ ਚੰਗੇ ਗੁਣ ਗਲ ਜਾਂਦੇ ਨੇ, ਇਹ ਸ਼ੁਭ ਗੁਣਾਂ ਦਾ ਸਮੁਦਾਇ ਸੜ ਬਲ ਜਾਂਦਾ ਹੈ। ਦੀਨ ਦੁਨੀਆਂ ਦੇ ਮਾਲਕ ਕਹਿੰਦੇ ਫਿਰ ਬੰਦੇ ਨੂੰ ਖੁਆਰੀ ਉਠਾਉਣੀ ਪੈਂਦੀ ਹੈ। ਖੁਆਰ ਲਫ਼ਜ਼ ਫਾਰਸੀ ਦਾ ਲਫ਼ਜ਼ ਹੈ, ਖੁਆਰ ਦਾ ਮਤਲਬ ਹੈ ਬੇਇੱਜ਼ਤੀ, ਪਰੇਸ਼ਾਨੀ, ਬੇਪੱਤੀ। ਉਠਾਉਣੀ, ਜ਼ਿਲਤ ਉਠਾਉਣੀ, ਖੁਆਰ ਜਿਸ ਦੀ ਕੋਈ ਇੱਜ਼ਤ ਹੀ ਨਾ ਹੋਵੇ। ਪਰਮਾਤਮਾ ਨੂੰ ਭੁੱਲਣ ਵਾਲਿਆਂ ਦੀ ਦੁਨੀਆਂ ਤੇ ਖਾਕ ਦੇ ਬਰਾਬਰ ਹਸਤੀ ਹੈ, ਕੋਈ ਵਡਿਆਈ ਉਹਨਾਂ ਦੀ ਨਹੀਂ ਕਰੇਗਾ, ਉਹਨਾਂ ਦੀ ਸਦਾ ਹੀ ਦੁਨੀਆਂ ਤੇ ਨਿਰਾਦਰੀ ਹੈ। ਜਿੰਨੇ ਵੀ ਲੋਕ ਸ਼ੋਭਾ ਪਾਉਂਦੇ ਨੇ, ਵਡਿਆਈ ਖੱਟਦੇ ਨੇ, ਪਰਮਾਤਮਾ ਚੇਤੇ ਹੈ ਤੇ ਜੈ ਜੈਕਾਰ ਹੈ, ਪਰਮਾਤਮਾ ਚੇਤੇ ਹੈ ਤੇ ਹਰੇ ਭਰੇ ਹੋ, ਤੇ ਜੇ ਪਰਮਾਤਮਾ ਚੇਤੇ ਨਹੀਂ ਹੈ ਤੇ ਦੀਨ ਦੁਨੀਆਂ ਦੇ ਮਾਲਕ ਕਹਿੰਦੇ ਖੁਆਰ ਹੋਵੇਗਾ, ਖਰਾਬ ਹੋਵੇਗਾ, ਬਿਨ ਜਗਦੀਸ਼ ਭਜੇ ਨਿਤ ਖੁਆਰੀ, ਔਰ ਰੋਜ਼ ਹਰ ਰੋਜ਼ ਬੇਇੱਜ਼ਤ ਹੋਵੇਗਾ, ਤੈਨੂੰ ਖੁਆਰੀ ਉਠਾਉਣੀ ਪਵੇਗੀ ਵਿਦਾਊਟ ਮੈਡੀਟੇਟਿੰਗ ਔਨ ਦਾ ਨੇਮ ਆਫ ਦਾ ਲਾਰਡ। ਜਿੰਨਾ ਚਿਰ ਇਬਾਦਤ ਨਹੀਂ ਕਰਦਾ ਵਡਿਆਈ ਨਹੀਂ ਮਿਲੇਗੀ, ਜਦੋਂ ਇਬਾਦਤ ਛੱਡ ਦਿੱਤੀ ਦੇਰ ਵਿਲ ਬੀ ਅ ਕੰਟੀਨਿਊਅਸ ਸਫਰਿੰਗ, ਰੋਜ਼ ਹੀ ਦੁੱਖ ਪਾਵੇਗਾ, रोज ही रोग ते सोगां विच डुबिया रवेंगा, पर फुलत रहना है ते परमात्मा नूं चेते रख। गुरु अर्जन साहिब प्रतख हर कहिंदे ने जिहड़े भुल जांदे ने ओ खुआर हुंदे हन।
ताको धुखा कहां व्यापै, जाको ओट तुहारी।
जिन्हां नूं तेरा आसरा है उन्हां नूं माया छल नहीं सकदी, वो विकारां विच ग्रसे नहीं जा सकते। ध्यान दिओ, मन हरिया भरिया परमात्मा नूं याद करके हुंदा है। हुण मन परमात्मा नूं विसार दवे, विकारां दा बोलबाला हो जाएगा। काम क्रोध लोभ मोह हंकार इन्हां विकारां विच मन ग्रसिया जाएगा, खुआर होवेगा, खराब होवेगा। अच्छा, जदों मन विकारी हो गया तो इन्हें कोई चंगा फुरना तो पैदा करना नहीं है, मंदे फुरने पैदा करता है, मंदी सोच पैदा करता है। इंद्रियां का सुभा है भी मन के इशारियां ते इह नचदे ने। परमात्मा याद सी चंगे फुरने पैदा होए, मन कहिंदा चल अमृत वेला सांभ, इंद्रे कर्म करनगे, उठांगे, स्नान पान करांगे, गुरु घर आवांगे। मन कहिंदा है चल सतसंगियां दे दिदारे कर, ये नेत्र सफले होण। अखां मन दे हुकम विच, ये इंद्रे मन दे हुकम विच चलणगे, गुरु घर आवांगे, संगत दे दिदारे करांगे, नेत्र सफले होणगे। मन कहिंदा है चल लंगर विच भांडे मांझिए, जिन्हां नूं खुदा याद है जिहड़े इबादत करदे ने उन्हां दे मन दे ऐसे सुंदर फुरने ने। शरीर नूं सफला किवें करना है, सेवा सिमरन विच लाउण दे लई मन ही प्रेरेगा इस तन नूं। परमात्मा दूर है, फुरने मैले हो गए, मन आखेगा भी गैरां दे रूप तक, बुरी भावना नाल तक, ये पर स्त्रियां दे इस्त्री पर मर्दां दे रूप तकेगी। मन दे अनुसार ही इंद्रे चलदे ने। परमात्मा मन अंदर वसिया, चंगे फुरने पैदा होणगे, इंद्रे चंगा कर्म करनगे। परमात्मा अंदर नहीं है, मंदे फुरने पैदा होणगे। मन दे हुकम विच इंद्रियां ने ते चलना ही है। ये हाथ मन आखेगा किसे दा गल घुट दे, हस्त उसते ही चल पैंदे ने। बुरे कदम पोटे बुरे रस्ते दे चले दा, चल ठेके दे, चल जवारियां दे अड्डे ते, ये कदमां ने ते चल पैना है। ये जिन्ने भी कर्म इंद्रे ने, ज्ञान इंद्रे ने, ये मन दे हुकम विच ने। ते जदों मन अंदर परमात्मा दा वासा नहीं है, विकारां दे सहत है मन, पुठियां चितवनियां चितवदा है, शरीर इहदे पिछे इंद्रे इहदे पिछे चलदे ने, मन अगे ही दुखी सी, बुरा कर्म इंद्रियां पासों शरीर पासों करवाया, शरीर भी रोगी हो गया। अजकल डॉक्टर कह दिंदे ना भी गैरां दे तन दा संग ना करो, नहीं ते रोग लगणगे। तन रोगी हो गया, परमात्मा भुलिया, अंतशकरण चों दूर होया, विसर गया, मन अंदर विकारां दा वासा होया, मैले फुरने पैदा होए। मन रोगी सी, तन नूं भी रोगी कर दिता। जदों पुठे काम करेगा तो तन ने भी रोगी होना है, करतूत विगड़ गई तन ने भी रोगी होना है। मन मुरझा गया, मुरझाए हुए मन दे मुरझाए हुए फुरनिया ते चलदा होया तन भी रोगी हो गया, मुरझा गया। इनू कहिंदे ने हर बिसरत सदा खुआरी, तन करके रोगी ते मन करके सोगी हो गया है। पर जेड़े परमात्मा दी नानक निरंकारी दी ओट दे सहत ने, हरी दा सिमरन करदे ने, उन्हां दे मन अंदर हरी दा वासा रहिंदा। विकारां नूं ते जगह ही कोई नहीं मिलदी, क्योंकि मन अंदर ते परमात्मा टिकिया। चंगे फुरने पैदा होणगे मन अंदरों, शरीर प्रफुल्लत रहेगा, खुशियां खेड़े रहणगे। खुआरी दा मतलब बेइज्जत, ਮਨਲੋ ਮਨ ਦੇ ਅੰਦਰ ਮੈਲੇ ਫੁਰਨੇ ਨੇ ਕਾਮ ਵਾਸ਼ਨਾ ਦੇ। ਤਨ ਨੇ ਹੁਕਮ ਕਬੂਲਿਆ, ਗੈਰਾਂ ਦੇ ਸਰੀਰ ਦਾ ਸੰਗ ਕੀਤਾ, ਫਿਰ ਖੁਆਰ ਹੋਣਾ ਪਿਆ ਰਾਵਣ ਵਾਂਗੂ, ਲਾਹਨਤਾਂ ਖੱਟੀਆਂ ਕਾਮੀ ਹੋ ਕੇ। ਅੱਜ ਤੱਕ ਇਹ ਨਾਰਾ ਬੁਲੰਦ ਹੈ, ਮੂਰਖ ਰਾਵਣ ਕਿਆਲੇ ਗਿਆ, ਬੇਪੱਤੀ ਹੋਈ ਕਾਮ ਦੇ ਵਿੱਚ ਪੈ ਕੇ। ਖੈਰ, ਪਰਮਾਤਮਾ ਨੂੰ ਭੁੱਲਣ ਵਾਲਾ ਸਦਾ ਹੀ ਖੁਆਰ ਹੁੰਦਾ ਹੈ, ਸਦਾ ਹੀ ਉਸ ਦੀ ਬੇਪੱਤੀ ਹੈ, ਕਦੇ ਵੀ ਉਸ ਦਾ ਜਸ ਨਹੀਂ ਹੋ ਸਕਦਾ। ਬਾਣੀ ਦਾ ਇੱਕ ਫੁਰਮਾਨ ਹੈ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਸਭੇ ਰੋਗ ਹੈ। ਇੱਥੇ ਇਕੱਲੇ ਤਨ ਦੇ ਰੋਗ ਨਹੀਂ, ਮਨ ਨੂੰ ਵੀ ਕਾਮ ਕ੍ਰੋਧ ਵਰਗੇ ਵਿਕਾਰਾਂ ਦੇ ਰੋਗ ਨੇ, ਤਨ ਨੂੰ ਵੀ ਬਿਮਾਰੀਆਂ ਇੰਨੀਆਂ ਨੇ। ਮੈਡੀਕਲ ਸਾਇੰਸ ਅੱਜ ਤੱਕ ਇਹਨਾਂ ਸਮੁੱਚੇ ਹੀ ਰੋਗਾਂ 'ਤੇ, ਇਹ ਸਮਝ ਲਓ, ਇਹਨਾਂ ਸਮੁੱਚੇ ਹੀ ਰੋਗਾਂ 'ਤੇ ਬੜੇ ਬੜੇ ਮੈਡੀਕਲ ਸਾਇੰਸ ਅੰਦਰ ਡਾਕਟਰਾਂ ਨੇ ਰਿਸਰਚ ਕੀਤੀ ਹੈ, ਪਰ ਰੋਗਾਂ ਦਾ ਹੱਲ ਨਹੀਂ ਹੈ ਕੋਈ। ਹਾਂ, ਇੱਕ ਤਰੀਕਾ ਹੈ, ਸਰਬ ਰੋਗ ਕਾ ਔਖਦ ਨਾਮ, ਜੇ ਮਨ ਤਨ ਨੂੰ ਹਰਿਆਂ ਭਰਿਆਂ ਕਰਨਾ ਹੈ ਤੇ ਪਰਮਾਤਮਾ ਨੂੰ ਵਿਸਾਰਨਾ, ਜੇ ਪਰਮਾਤਮਾ ਤੇਰੇ ਪਾਸ ਹੈ, ਮਨ ਅਤੇ ਤਨ ਤੇਰਾ ਹਰਿਆ ਰਹੇਗਾ, ਕਦੇ ਵੀ ਵਿਕਾਰਾਂ ਵਿੱਚ ਧੋਖਾ ਨਹੀਂ ਖਾਵੇਂਗਾ, ਕਦੇ ਵੀ ਮੋਹ ਮਾਇਆ ਦੇ ਬੰਧਨਾਂ ਵਿੱਚ ਗਰਸਿਆ ਨਹੀਂ ਜਾਵੇਂਗਾ, ਤੈਨੂੰ ਮਾਇਆ ਦੇ ਝੋਂਕੇ ਹਿਲਾ ਨਹੀਂ ਸਕਣਗੇ, ਮਾਇਆ ਦੀਆਂ ਛੱਲਾਂ ਡਬੋ ਨਹੀਂ ਸਕਣਗੀਆਂ, ਕਿਉਂਕਿ ਜਿਹੜੇ ਪਰਮਾਤਮਾ ਦੇ ਆਸਰੇ ਨੇ ਉਹਨਾਂ ਨੂੰ ਫਿਰ ਰੋਗ ਅਤੇ ਸੋਗ ਭੋ ਨਹੀਂ ਸਕਦੇ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਰੋਗੀ ਉਹ ਹੈ, ਸੋਗੀ ਉਹ ਹੈ ਜਿਹੜਾ ਪਰਮਾਤਮਾ ਨੂੰ ਭੁੱਲ ਜਾਂਦਾ ਹੈ। ਫੋਰਗੈਟਿੰਗ ਦਾ ਟਰਾਂਸੈਂਡੈਂਟ ਲਾਰਡ, ਜਿਹੜਾ ਖੁਦਾ ਨੂੰ ਪਰਮਾਤਮਾ ਨੂੰ ਭੁੱਲ ਗਿਆ, ਆਲ ਸੋਰਟਸ ਆਫ ਇਲਨੈਸ ਆਰ ਕੰਟਰੈਕਟਿਡ, ਉਹਦੇ ਵੱਲ ਹੀ ਸਾਰੇ ਰੋਗ ਆਉਣਗੇ, ਜਿਨ੍ਹਾਂ ਕੋਲ ਖਸਮ ਨਹੀਂ ਹੈ, ਜਿਨ੍ਹਾਂ ਕੋਲ ਪਰਮਾਤਮਾ ਨਹੀਂ ਹੈ, ਉਹੀ ਖੁਆਰ ਹੋਵੇਗਾ। ਅੱਛਾ, ਇੱਕ ਵਚਨ ਹੋਰ ਹੈ, ਕਹਿੰਦੇ ਤੇ ਮਨ ਅਤੇ ਤਨ ਦੀ ਗੱਲ ਹੋ ਗਈ, ਤੇ ਜਿਹੜਾ ਅੰਦਰ ਜੀਵ ਆਤਮਾ ਹੈ ਨਾ, ਪਰਮਾਤਮਾ ਨੂੰ ਭੁੱਲਣ ਵਾਲਾ, ਇਹ ਜਿਹੜਾ ਅੰਦਰ ਬੈਠਾ ਜੀਵ ਆਤਮਾ ਹੈ, ਜਿਸ ਦਾ ਵਜੂਦ ਪਰਮਾਤਮਾ ਸੀ, ਇਹਨੂੰ ਵੀ ਜਨਮ ਮਰਨ ਦਾ ਗੇੜ ਪੈ ਜਾਂਦਾ ਹੈ। ਮਨ ਅਤੇ ਤਨ ਰੋਗੀ ਨੇ, ਸੋਗੀ ਨੇ, ਇਹ ਤੇ ਠੀਕ ਹੈ। ਕਹਿੰਦੇ ਵੇਮੁੱਖ ਹੋਏ ਰਾਮ ਤੇ ਧਿਆਨ ਦਿਓ, ਵੇਮੁੱਖ ਹੋਏ ਰਾਮ ਤੇ ਲਗਨ ਜਨਮ ਵਯੋਗ, ਆਵਾਗਮਨ ਵਿੱਚ ਜੀਵ ਆਤਮਾ ਪੈ ਜਾਂਦੀ ਹੈ। ਮਨ ਸੋਗੀ ਚਿੰਤਾਵਾਂ ਵਿੱਚ ਹੋ ਗਿਆ, ਤਨ ਰੋਗੀ ਰੋਗਾਂ ਵਿੱਚ ਹੋ ਗਿਆ, ਤੇ ਜੀਵ ਆਤਮਾ ਜਨਮ ਮਰਨ ਦੇ ਬੰਧਨਾਂ ਵਿੱਚ ਪੈ ਜਾਂਦੀ ਹੈ। ਵਾਰ ਵਾਰ ਜੰਮਣ ਮਰਨ ਹੁੰਦਾ ਹੈ, ਇਹ ਹੈ ਔਖਾ। ਕੋਈ ਪਹਿਲੀ ਜਮਾਤ ਤੋਂ ਦਸਵੀਂ ਤੱਕ ਬੱਚਾ ਪੜ ਜਾਵੇ ਤੇ ਕੰਨੋਂ ਫੜ ਕੇ ਉਹਨੂੰ ਕੋਈ ਆਖੇ ਵੀ ਚੱਲ ਕਾਕਾ ਫਿਰ ਪਹਿਲੀ ਜਮਾਤ ਤੋਂ ਸ਼ੁਰੂ ਹੋ, ਇਹ ਔਖਾ ਕਰਮ ਹੈ, ਇਹ ਗੇੜ ਪੈ ਜਾਂਦਾ। ਕਈ ਜਨਮ ਪਏ ਕੀਟ ਪਤੰਗਾ, ਲੱਖ 84 ਜੋਨ ਭਰਮਾਇਆ, ਵਾਰ ਵਾਰ ਉਹੀ ਜਮਾਤਾਂ ਚੋਂ ਲੰਘਣਾ ਬੜਾ ਔਖਾ ਹੈ, ਇਹ ਕਿਵੇਂ ਹੋਵੇਗਾ? ਕਹਿੰਦੇ ਵੇਮੁੱਖ ਹੋਏ ਰਾਮ ਤੇ ਲਗਨ ਜਨਮ ਵਯੋਗ, ਇਹ ਜੰਮਣਾ ਮਰਨਾ, ਇਹ ਜੀਵ ਆਤਮਾ ਨੂੰ ਜੰਮਣਾ ਮਰਨਾ ਹੀ ਇਸ ਕਰਕੇ ਹੈ, ਪਰਮਾਤਮਾ ਭੁੱਲ ਚੁੱਕਿਆ ਹੈ, ਇਹ ਵਾਰ ਵਾਰ ਆਵਾਗਮਨ ਵਿੱਚ ਪੈਂਦਾ ਹੈ। ਮਹਾਰਾਜ ਕਹਿੰਦੇ ਅਗਰ ਪਰਮਾਤਮਾ ਦੀ ਓਟ ਹੋਵੇ ਤੇ ਜੰਮਣਾ ਮਰਨਾ ਕੱਟਿਆ ਜਾ ਸਕਦਾ ਹੈ। ਵੇਖੋ, ਵਜੂਦ ਨਾਲੋਂ ਜਿਹੜਾ ਟੁੱਟੇਗਾ ਉਹ ਤੰਗ ਤੇ ਹੋਵੇਗਾ। ਇੱਕ ਰੁੱਖ ਹੈ, ਦੇਵ ਨੇ ਤੈਸੀ ਹੋਈ ਜੜ ਨਾਲੋਂ ਜੁਦਾ ਹੋ ਜਾਵੇ, ਕੱਟ ਦਿੱਤਾ ਜਾਵੇ, ਉਹ ਪ੍ਰਫੁੱਲਤ ਨਹੀਂ ਰਹਿ ਸਕਦਾ, ਉਹ ਖਿੜਿਆ ਨਹੀਂ ਰਹਿ ਸਕਦਾ, ਫਲ ਫੁੱਲ ਗਵਾ ਬੈਠੇਗਾ, ਖੁਸ਼ੀਆਂ ਖੇੜੇ ਜਾਂਦੇ ਰਹਿਣਗੇ, ਕਿਉਂਕਿ ਜੜ ਨਾਲੋਂ ਜੁਦਾ ਹੋ ਗਿਆ ਹੈ। ਇੱਕ ਡਾਲੀ ਨਾਲੋਂ ਫੋਲੀ ਤੋੜ ਦਿਓ, ਖੁਸ਼ਬੋਈ ਜਾਂਦੀ ਰਹੇਗੀ, ਮੁਰਝਾ ਜਾਵੇਗਾ, ਭੌਰੇ ਸਾਥ ਛੱਡ ਦੇਣਗੇ, ਕਿਉਂਕਿ ਖੁਸ਼ਬੋਈ ਪੱਲੇ ਨਹੀਂ ਹੈ। ਇਹ ਸੁੱਖ ਸਹੂਲਤਾਂ, ਇਹ ਖੁਸ਼ੀਆਂ ਖੇੜੇ ਉਨਾ ਚਿਰ ਨੇ ਜਿੰਨਾ ਚਿਰ ਵਜੂਦ ਨਾਲ ਤੂੰ ਜੁੜਿਆ ਹੈ। ਜਦੋਂ ਨਾਨਕ ਨਿਰੰਕਾਰੀ ਤੋਂ ਕਿਨਾਰਾ ਕਰ ਲਿਆ, ਸਮਝ ਲਈ ਖੁਸ਼ੀਆਂ ਖੇੜਿਆਂ ਤੇਥੋਂ ਕਿਨਾਰਾ ਕਰ ਲੈਣਾ ਹੈ। ਜਦੋਂ ਗੁਰੂ ਰਾਮਦਾਸ ਨੂੰ ਵਿਸਾਰ ਦਿੱਤਾ ਖੁਸ਼ੀਆਂ ਖੇੜਿਆਂ ਤੈਨੂੰ ਵਿਸਾਰ ਦੇਣਾ ਹੈ, ਖੁਆਰ ਹੋਵੇਂਗਾ, ਖੁਆਰੀ ਟਾਉਣੀ ਪੈ ਜਾਵੇਗੀ। ਗੁਰੂ ਨਾਨਕ ਸਾਹਿਬ ਨੇ ਬਾ ਕਮਾਲ ਇੱਕ ਉਦਾਹਰਣ ਦਿੱਤੀ ਹੈ ਬਾਣੀ ਦੇ ਅੰਦਰ। ਇੱਕ ਤਲਾਬ ਦੇ ਕੋਲੋਂ ਲੰਘੇ ਤੇ ਤਲਾਬ ਵੱਲ ਨਦਰ ਦੌੜਾਈ ਤੇ ਖੁਸ਼ੀਆਂ ਖੇੜੇ ਬੜੇ ਸਨ, ਬੜੀ ਹਰਿਆਲੀ ਸੀ। ਗੁਰੂ ਨਾਨਕ ਸਾਹਿਬ ਨੇ ਇੱਕ ਕੰਪੈਰੀਜ਼ਨ ਦਿੱਤਾ ਸੁੱਕੇ ਹੋਏ ਤਲਾਬ ਦਾ ਪ੍ਰਫੁੱਲਤ ਤਲਾਬ ਦੇ ਨਾਲ, ਮੁਰਝਾਏ ਹੋਏ ਕੌਲ ਫੁੱਲਾਂ ਦਾ ਪ੍ਰਫੁੱਲਤ ਕੌਲ ਫੁੱਲਾਂ ਦੇ ਨਾਲ। ਹੀ ਮੇਕਸ ਅ ਕੰਪੈਰੀਜ਼ਨ। ਗੁਰੂ ਪਾਤਸ਼ਾਹ ਇੱਕ ਸਰੋਵਰ ਕੋਲੋਂ ਨੰਗੇ ਤੇ ਹਰਿਆ ਭਰਿਆ ਖੁਸ਼ੀਆਂ ਖੇੜੇ ਖਿੜਿਆ ਹੋਇਆ, ਵਿੱਚ ਹਜ਼ਾਰਾਂ ਹੀ ਕੌਲ ਫੁੱਲ ਖਿੜੇ ਨੇ, ਜਿਨ੍ਹਾਂ ਦੇ ਉੱਪਰ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਐਸੀ ਚਮਕ ਜਾਪਦੀ ਹੈ ਜਿਵੇਂ ਕੌਲ ਦੇ ਫੁੱਲਾਂ ਦੀਆਂ ਪੰਖੜੀਆਂ ਸੋਨੇ ਦੀਆਂ ਹੋਣ। ਜਦੋਂ ਖਿੜੇ ਨੇ ਤੇ ਖੁਸ਼ਬੋਈ ਖਲੇਰਨਗੇ, ਖੁਸ਼ਬੋਈ ਨੂੰ ਗ੍ਰਹਿਣ ਕਰਨ ਲਈ ਭੌਰਿਆਂ ਦੀਆਂ ਡਾਰਾਂ ਆ ਗਈਆਂ। ਆਨੰਦ ਮਾਨਣ, ਖੁਸ਼ਬੋਈ ਨੂੰ ਭੌਰੇ ਮਾਣਦੇ ਨੇ, ਪ੍ਰਫੁੱਲਤ ਕੌਲ ਫੁੱਲ ਦੇ ਉੱਤੇ ਮੰਡਰਾਉਂਦੇ ਨੇ। ਛੱਪੜ ਦੇ ਵਿੱਚ ਅਨੇਕਾਂ ਕੌਲ ਫੁੱਲ ਖਿੜੇ ਹੋਏ ਨੇ। ਇਸ ਹਰਿਆਲੀ ਨੂੰ ਵੇਖ ਕੇ ਪਾਤਸ਼ਾਹ ਬੜੇ ਖੁਸ਼ ਨੇ, ਇਸ ਖੇੜੇ ਨੂੰ ਵੇਖ ਕੇ ਪਾਤਸ਼ਾਹ ਬੜੇ ਖੁਸ਼ ਨੇ, ਇਹਨਾਂ ਭੌਰਿਆਂ ਨੂੰ ਵੇਖ ਕੇ ਦੀਨ ਦੁਨੀਆਂ ਦਾ ਮਾਲਕ ਬੜਾ ਖੁਸ਼ ਹੈ। ਡਾਰਾਂ ਦੀਆਂ ਡਾਰਾਂ ਇੱਥੇ ਭੌਰਿਆਂ ਦੀਆਂ ਉੱਡ ਰਹੀਆਂ ਸਨ। ਹਾਲਾਤ ਬਦਲੇ, ਸਮਾਂ ਲੰਘਿਆ। ਵੇਖੋ ਸਮਾਂ ਯਾਦ ਰੱਖਿਓ, ਸਦਾ ਅਨੁਕੂਲ ਨਹੀਂ ਚੱਲਦਾ, ਦੁੱਖ ਸੁੱਖ ਜੀਵਨ ਵਿੱਚ ਆਉਂਦੇ ਨੇ। ਹਾਂ, ਹਰ ਇੱਕ ਨੂੰ ਆਉਂਦੇ ਨੇ, ਸੁਖਮਣੀ ਪੜ੍ਹਨ ਵਾਲੇ ਨੂੰ ਵੀ ਆਵੇਗਾ ਤੇ ਨਾ ਪੜ੍ਹਨ ਵਾਲੇ ਸਾਖਤ ਨੂੰ ਵੀ ਆਵੇਗਾ, ਪਰ ਫਰਕ ਹੈ। ਸੁਖਮਣੀ ਤੋਂ ਦੂਰ ਹੈ ਜਿਹੜਾ ਸਾਖਤ ਹੈ, ਉਹ ਦੁੱਖਾਂ ਵਿੱਚ ਟੁੱਟ ਜਾਵੇਗਾ, ਤੇ ਜਿਹੜੇ ਸੁਖਮਣੀ ਪੜ੍ਹਨ ਵਾਲੇ ਨੇ ਭਾਵੇਂ ਚਰਖੜੀਆਂ ਤੇ ਚੜ੍ਹ ਜਾਣ, ਰੰਬੀਆਂ ਨਾਲ ਖੋਪੜ ਉਡਾ ਦਿੱਤੇ ਜਾਣ, ਬੰਦ ਬੰਦ ਕੱਟਿਆ ਜਾਵੇ, ਗਲੂਏ ਮੁਬਾਰਕ ਚੋਂ ਸੀ ਨਹੀਂ ਨਿਕਲੇਗੀ। ਸਦਾ ਇਹੀ ਅਲਫਾਜ਼ ਨਿਕਲਣਗੇ ਸ਼ਹਾਦਤ ਦੇ ਸਮੇਂ ਵੀ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ। ਐਸੀ ਅਵਸਥਾ ਬਣ ਜਾਂਦੀ ਹੈ, ਸੂਲੀ ਦਾ ਦਰਦ ਵੀ ਉਹਨਾਂ ਨੂੰ ਕੰਡੇ ਵਰਗਾ ਮਹਿਸੂਸ ਹੁੰਦਾ ਹੈ। ਦੁੱਖਾਂ ਦੇ ਵਿੱਚ, ਸੁੱਖਾਂ ਦੇ ਵਿੱਚ ਇਕਸਾਰ ਆਨੰਦ ਦੀ ਅਵਸਥਾ ਉਹਨਾਂ ਨੂੰ ਮਿਲ ਜਾਂਦੀ ਹੈ। ਇਉਂ ਸਮਝ ਲਓ ਵੀ ਬਾਣੀ ਪੇਨ ਕਿਲਰ ਹੈ, ਹਰ ਪ੍ਰਕਾਰ ਦੀ ਪੀੜਾ ਨੂੰ ਹਰ ਲੈਂਦੀ ਹੈ। ਦੁੱਖ ਸੁੱਖ ਜੀਵਨ ਵਿੱਚ ਆਉਂਦੇ ਨੇ। ਫਾਰਸੀ ਦੇ ਵਿੱਚ, ਅਰਬੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਲਿਖਿਆ ਹੈ, ਔਰ ਜਿਹੜੀ ਵੀ ਭਾਸ਼ਾ ਅੰਦਰ ਗੁਰੂ ਗੋਬਿੰਦ ਨੇ ਕਲਮ ਚੁੱਕੀ ਹੈ, ਚਾਹੇ ਕੈਸਾ ਵੀ ਪੁਰਜ਼ੋਰ ਕਲਮ ਦਾ ਮਾਲਕ, ਕਿਸੇ ਵੀ ਭਾਸ਼ਾ ਦਾ ਕੋਈ ਵੀ ਕਵੀ ਕਿਉਂ ਨਾ ਹੋਵੇ, ਗੁਰੂ ਗੋਬਿੰਦ ਦੀ ਰਚਨਾ ਅੱਗੇ ਉਸ ਨੂੰ ਝੁਕਣਾ ਪੈਂਦਾ ਹੈ। ਜੇ ਗੁਰਮੁਖੀ ਵਿੱਚ ਕਲਮ ਚੁੱਕਣ ਤੇ ਉਹਨਾਂ ਦਾ ਮੁਕਾਬਲਾ ਕਰਨ ਵਾਲਾ ਰੂਹੇ ਜ਼ਮੀਨ ਨੇ ਦੂਜਾ ਪੈਦਾ ਨਹੀਂ ਕੀਤਾ, ਜੇ ਅਰਬੀ ਫਾਰਸੀ ਵਿੱਚ ਕਲਮ ਉਠਾਉਣ ਤੇ ਮੈਂ ਸਮਝਦਾ ਫਿਰਦੌਸ ਵਰਗੇ ਕਵੀ ਵੀ ਸ਼ਰਮਿੰਦੇ ਹੋ ਜਾਣ ਉਹਦੀ ਕਲਮ ਦੀ ਧਾਰ ਵੇਖ ਕੇ। ਬ੍ਰਿਜ ਭਾਸ਼ਾ ਕੀ, ਸੰਸਕ੍ਰਿਤ ਕੀ, ਦੁਨੀਆਂ ਦੀ ਕੋਈ ਭਾਸ਼ਾ ਨਹੀਂ ਹੈ ਜਿਹੜੀ ਗੁਰੂ ਗੋਬਿੰਦ ਦੀ ਕਲਮ ਤੇ ਨੱਚੀ ਨਾ ਹੋਵੇ। ਉਹਦੇ ਬੜੇ ਪਾਕ ਬੋਲ ਨੇ ਫਾਰਸੀ ਦੇ ਵਿੱਚ, ਕਹਿੰਦੇ ਬਾਬੀ ਗਰਦਸ਼ੇ ਬੇਵਫਾਏ ਸਮਾਂ, ਬਾਬੀ ਗਰਦਸ਼ੇ ਬੇਵਫਾਏ ਸਮਾਂ। ਗਰਦਿਸ਼ ਕਹਿੰਦੇ ਨੇ ਫੇਰ ਬਦਲ ਨੂੰ, ਸਮੇਂ ਦੀ ਗਰਦਿਸ਼ ਐਸੀ ਹੈ। ਗਰਦਿਸ਼ ਕਹਿੰਦੇ ਨੇ ਚੱਕਰ ਨੂੰ, ਸਮੇਂ ਦਾ ਚੱਕਰ ਐਸਾ ਹੈ, ਜ਼ਮਾਨੇ ਦੀ ਬੇਵਫਾਈ ਐਸੀ ਹੈ। ਬਾਬੀ ਗਰਦਸ਼ੇ ਬੇਵਫਾਏ ਜ਼ਮਾਂ ਕੇ ਬਰਹਰ ਬਗਜ਼ੁਰਦ ਮਾਕੀਨੋ ਮਕਾਂ। ਹਰ ਮਕਾਨ ਦੇ ਉੱਤੋਂ, ਹਰ ਕੁੱਲੀ ਦੇ ਉੱਤੋਂ, ਹਰ ਮਹੱਲ ਦੇ ਉੱਤੋਂ ਸਮੇਂ ਦਾ ਚੱਕਰ ਲੰਘਦਾ ਹੈ। ਕਈ ਵਾਰ ਇੱਥੇ ਖੁਸ਼ੀਆਂ ਬਖਸ਼ਦਾ ਹੈ ਤੇ ਕਈ ਵਾਰ ਗਮੀਆਂ ਬਖਸ਼ਦਾ ਹੈ। ਭਾਵੇਂ ਤੂੰ ਮਹਿਲਾਂ ਦਾ ਮਾਲਕ ਹੈ, ਭਾਵੇਂ ਤੂੰ ਕੁੱਲੀ ਵਿੱਚ ਰਹਿੰਦਾ ਹੈ, ਸਮੇਂ ਦੀ ਮਾਰ ਹਰ ਇੱਕ ਨੂੰ ਭੋਗਣੀ ਪਈ ਹੈ। ਹਰ ਇੱਕ ਮਹਿਲ ਵਿੱਚ ਰਹਿਣ ਵਾਲੇ ਤੇ ਸੁੱਖ ਵੀ ਆਇਆ ਹੈ, ਦੁੱਖ ਵੀ ਆਵੇਗਾ।
ਕੁੱਲੀ ਵਿੱਚ ਰਹਿਣ ਵਾਲੇ ਤੇ ਜੇ ਅੱਜ ਦੁੱਖ ਹੈ ਤੇ ਕੱਲ ਨੂੰ ਸੁੱਖ ਵੀ ਆਵੇਗਾ। ਗੁਰੂ ਗੋਬਿੰਦ ਸਿੰਘ ਆਖਣ ਲੱਗੇ, ਸਮੇਂ ਦਾ ਚੱਕਰ ਐਸਾ ਹੈ, ਦੁੱਖ ਸੁੱਖ ਆਉਂਦੇ ਰਹਿੰਦੇ ਨੇ, ਜੋ ਅੱਜ ਖਿੜਿਆ ਹੈ ਕੱਲ ਨੂੰ ਮੁਰਝਾਵੇਗਾ, ਜੋ ਅੱਜ ਮੁਰਝਾਇਆ ਹੈ ਕੱਲ ਨੂੰ ਖਿੜ ਜਾਵੇਗਾ। ਲੁੱਕ ਐਟ ਦਾ ਆਖਣ ਲੱਗੇ, ਲੁੱਕ ਐਟ ਦਾ ਟਾਈਮ ਸਾਈਕਲ, ਇਟ ਇਜ਼ ਅਨਡਿਪੈਂਡੇਬਲ, ਇੱਕ ਜਗ੍ਹਾ ਟਿਕਿਆ ਨਹੀਂ ਰਹਿੰਦਾ ਹੈ, ਹਾਲਾਤ ਬਦਲਦੇ ਰਹਿੰਦੇ ਨੇ, ਸਮਾਂ ਆਉਂਦਾ ਜਾਂਦਾ ਰਹਿੰਦਾ ਹੈ। ਕਦੇ ਹਾਲਾਤ ਸਨ ਇਸ ਤਲਾਬ ਦੇ, ਇਹ ਖਿੜਿਆ ਸੀ, ਇਹ ਹਰਿਆ ਭਰਿਆ ਸੀ, ਅੱਜ ਹਾਲਾਤ ਬਦਲ ਗਏ ਨੇ। ਅੱਜ ਫਿਰ ਗੁਰੂ ਨਾਨਕ ਸਾਹਿਬ ਨਜ਼ਦੀਕ ਹੋਏ, ਵੈਰਾਨ ਪਿਆ ਸੀ, ਉਜੜਿਆ ਪਿਆ ਸੀ, ਉਜਾੜੇ ਨੂੰ ਵੇਖ ਕੇ ਬਾਪੂ ਦਾ ਹਿਰਦਾ ਦਰਵਿਆ, ਜਿਵੇਂ ਏਮਨਾਬਾਦ ਦੇ ਹਾਲਾਤ ਵੇਖ ਕੇ ਦਰਵਿਆ ਸੀ ਬਾਪੂ। ਕਹਿਣਾ ਪੈ ਗਿਆ ਸੀ ਬਾਬਰ ਨੂੰ, ਤੂੰ ਜ਼ਾਬਰ ਹੈ, ਕਹਿਣਾ ਪੈ ਗਿਆ ਸੀ, ਐ ਬਾਬਰ ਤੇਰੇ ਮੁਗਲਾਂ ਦੀ ਹਸਤੀ ਕੁੱਤੇ ਨਾਲੋਂ ਵੀ ਬਦਤਰ ਹੈ, ਕਿਉਂਕਿ ਕੁੱਤੇ ਨੂੰ ਹੀਰੇ ਦੀ ਸਮਝ ਨਹੀਂ ਹੈ, ਗਲੀਆਂ ਵਿੱਚ ਹੀਰਿਆਂ ਵਰਗੇ ਸਰੀਰ ਤੁਸੀਂ ਖਿਲਾਰੇ ਨੇ, ਐਸੀ ਕਤਲੋ ਗੈਰਤ ਤੂੰ ਮਚਾਈ ਹੈ, ਰਤਨ ਵਿਗਾੜ ਵਿਗੋਏ ਕੁੱਤੀ ਮੋਇਆਂ ਸਾਰਨਾ ਕਾਈ। ਦਰਵਿਆ ਜਾਂਦਾ ਹੈ, ਦਰਦਾਂ ਭਰਿਆ ਗੁਰੂ ਨਾਨਕ ਦਾ ਦਿਲ, ਤੇ ਜਦੋਂ ਵੇਖਿਆ ਮੁਰਝਾਏ ਹੋਏ ਤਲਾਬ ਵੱਲ, ਛੱਪੜ ਵੱਲ, ਜਦੋਂ ਵੇਖਿਆ ਕਾਲੇ ਹੋਏ ਛੱਪੜ ਵੱਲ, ਜਦੋਂ ਵੇਖਿਆ ਮੁਰਝਾਏ ਹੋਏ ਕੌਲ ਦੇ ਫੁੱਲਾਂ ਵੱਲ, ਤੇ ਬਾਪੂ ਨੇ ਸਹਿ ਸੁਭਾਅ ਛੱਪੜ ਨੂੰ, ਤਲਾਬ ਨੂੰ, ਕੌਲ ਦੇ ਫੁੱਲਾਂ ਨੂੰ ਸਵਾਲ ਪਾ ਦਿੱਤਾ, ਸਾਨੂੰ ਸਮਝਾਉਣ ਲਈ ਹੈ। ਮਹਾਰਾਜ ਆਖਣ ਲੱਗੇ, ਕਦੇ ਬੜਾ ਹਰਿਆ ਭਰਿਆ ਸੀ ਤੂੰ, ਅੱਜ ਉਹ ਖੇੜਾ ਨਹੀਂ ਰਿਹਾ, ਅੱਜ ਸੋਨੇ ਦੀਆਂ ਪੰਕੜੀਆਂ ਵਾਲੇ ਕੌਲ ਫੁੱਲ ਮੁਰਝਾਏ ਹੋਏ ਨੇ, ਬੜੇ ਬੜੇ ਭੌਰੇ ਮੰਡਰਾਉਂਦੇ ਸਨ ਇੱਥੇ, ਅੱਜ ਭੌਰਿਆਂ ਦੀਆਂ ਡਾਰਾਂ ਨਜ਼ਰੀ ਨਹੀਂ ਆਉਂਦੀਆਂ, ਯਾਰ ਮਿੱਤਰ ਕਿੱਥੇ ਚਲੇ ਗਏ ਨੇ, ਸਭ ਹਰਿਆਲੀ ਕਿੱਥੇ ਗਈ ਹੈ, ਵੀਰਾਨ ਹੋਇਆ ਪਿਆ ਹੈ। ਬੜੇ ਪਾਕ ਬੋਲ ਨੇ ਬਾਪੂ ਦੇ, ਕਹਿੰਦੇ ਪੱਬਰ ਤੂੰ ਹਰਿਆਵਲਾ, ਧਿਆਨ ਦਿਓ ਹਰ ਵਿਸਰਤ ਸਦਾ, ਖੁਆਰੀ ਜਿਹੜਾ ਵੀ ਵਜੂਦ ਨਾਲੋਂ ਟੁੱਟ ਗਿਆ ਉਹ ਖੁਆਰ ਹੋਵੇਗਾ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ ਕਹਿ ਦੁਖੜੇ ਸੜਿਓ ਹੈ, ਕਾਲੀ ਹੋਈਆ ਦੇਹਰੀ ਨਾਨਕ ਮੈਂ ਤਨ ਭੰਗ। ਪੱਬਰ ਐ ਤਲਾਬ ਹਰਿਆ ਭਰਿਆ ਸੀ ਤੂੰ, ਪੱਬਰ ਕਵਲ ਦੇ ਫੁੱਲ ਹੀ ਵੀ ਆਉਂਦਾ, ਐ ਕਵਲ ਦੇ ਫੁੱਲੋ ਹਰੇ ਭਰੇ ਸੀ ਤੁਸੀਂ, ਐ ਪੱਬਰ ਤਲਾਬ ਹਰਿਆ ਭਰਿਆ ਸੀ ਤੂੰ, ਸੋਨੇ ਦੀਆਂ ਪੰਖੜੀਆਂ ਵਾਲੇ ਕਮਲ ਤੇਰੇ ਤੇ ਖਿੜੇ ਹੋਏ ਸਨ। ਅੱਜ ਕੀ ਹੋਇਆ ਹੈ, ਅੱਜ ਨਾ ਕੌਲ ਦਾ ਫੁੱਲ ਹੀ ਖਿੜਿਆ ਮੁਰਝਾਇਆ ਪਿਆ ਹੈ, ਨਾ ਭੌਰੇ ਹੀ ਮੰਡਰਾਉਂਦੇ ਨੇ, ਇਹ ਜ਼ਮੀਨ ਜੋ ਹਰੀ ਭਰੀ ਸੀ ਇਹ ਵੀ ਕਾਲੀ ਹੋ ਗਈ ਹੈ, ਮੁਰਝਾ ਗਈ ਹੈ। ਤੇ ਛੱਪੜ ਦਾ ਤਲਾਬ ਦਾ ਅੱਗੇ ਜਵਾਬ ਸੀ, ਜਦੋਂ ਬਾਪੂ ਨੇ ਪੁੱਛਿਆ ਨਾ ਵੀ ਮੈਨੂੰ ਤਕਲੀਫ ਤੇ ਦੱਸ, ਗੁਰੂ ਨਾਨਕ ਆਇਆ ਹੀ ਦੁਨੀਆਂ ਤੇ ਦੁੱਖ ਤਕਲੀਫਾਂ ਨੂੰ ਹਰਨ ਦੇ ਲਈ ਹੈ। ਮਹਾਰਾਜ ਨੇ ਪੁੱਛਿਆ ਵੀ ਕੈ ਦੋਖੜੈ ਸੜਿਓ ਹੈ, ਕਾਲੀ ਹੋਈਆ ਦੇਹੁਰੀ, ਕਾਲਾ ਜਿਹਾ ਹੋਇਆ ਪਿਆ, ਐ ਕੌਲ ਫੁੱਲ ਕਾਲਾ ਹੋਇਆ ਪਿਆ, ਐ ਤਲਾਬ ਤੇਰੇ ਦਰ ਦੀ ਜ਼ਮੀਨ ਕਾਲੀ ਹੋਈ ਪਈ ਹੈ, ਸੁੱਕੀ ਸੜੀ ਪਈ ਹੈ, ਕਾਰਨ ਕੀ ਹੈ? ਕਹਿੰਦਾ ਨਾਨਕ ਮੈਂ ਤਨ ਭੰਗ, ਮੇਰਾ ਤਨ ਭੰਗ ਹੋ ਗਿਆ ਹੈ, ਮੈਂ ਉੱਜੜ ਗਿਆ, ਕਹਿੰਦੇ ਮੈਂ ਵਿਰਾਨ ਹੋ ਗਿਆ, ਮੈਂ ਸੜ ਸੁੱਕ ਗਿਆ ਹੈ। ਗੁਰੂ ਸਾਹਿਬ ਕਹਿੰਦੇ ਕਾਰਨ ਕੀ ਬਣਿਆ ਹੈ? ਉਸ ਤਲਾਬ ਦਾ ਜਵਾਬ ਸੀ, ਮੈਨੂੰ ਸਮਝ ਪੈ ਗਈ ਹੈ। ਮਹਾਰਾਜ ਕਹਿੰਦੇ ਕਿ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਮੈਨੂੰ ਇਸ ਗੱਲ ਦੀ ਸਮਝ ਆ ਗਈ ਹੈ, ਜਦੋਂ ਤੋਂ ਪਾਣੀ ਦੇ ਨਾਲ ਮੇਰੀ ਦੂਰੀ ਹੋ ਗਈ ਹੈ ਨਾ, ਜਦੋਂ ਤੋਂ ਪਾਣੀ ਮੇਰਾ ਸਾਥ ਛੱਡ ਗਿਆ ਹੈ, ਮੇਰੇ ਉੱਪਰ ਹਰੇ ਭਰੇ ਪ੍ਰਫੁੱਲਤ ਰਹਿਣ ਵਾਲੇ ਕੌਲ ਫੁੱਲ ਵੀ ਮੇਰਾ ਸਾਥ ਛੱਡ ਗਏ, ਮੁਰਝਾ ਗਏ, ਮੰਡਰਾਉਣ ਵਾਲੇ ਭੌਰੇ ਵੀ ਨਾ ਰਹੇ, ਇਹ ਹਰਿਆਵਲ ਮੇਰਾ ਜਾਂਦਾ ਰਿਹਾ, ਮੈਂ ਉੱਜੜ ਗਿਆ, ਕਿਉਂਕਿ ਮੈਂ ਆਪਣੇ ਵਜੂਦ ਨੂੰ ਛੱਡ ਦਿੱਤਾ, ਮੇਰੇ ਅੰਦਰ ਹੱਸਦਾ ਵੱਸਦਾ ਜੋ ਜਲ ਸੀ ਉਹ ਦੂਰ ਹੋ ਗਿਆ, ਮੇਰਾ ਸਾਥ ਛੱਡ ਗਿਆ, ਮੈਨੂੰ ਖੁਆਰੀ ਠਾਉਣੀ ਪੈ ਗਈ, ਇਹ ਹਰਿਆਵਲ ਦਾ ਖੁਰਾ ਖੋਜ ਮੇਰੇ ਜੋ ਸਾਥ ਸੀ ਉਹ ਮਿਟ ਗਿਆ। ਐ ਗੁਰੂ ਨਾਨਕ ਪਾਤਸ਼ਾਹ, ਕਾਰਨ ਇੱਕੋ ਹੀ ਹੈ, ਮੈਥੋਂ ਗੁਨਾਹ ਹੋਇਆ, ਮੈਨੂੰ ਸਜ਼ਾ ਇਹ ਮਿਲੀ, ਮੈਂ ਦੂਰੀ ਬਣਾ ਬੈਠਾ ਪਾਣੀ ਨਾਲੋਂ, ਪਾਣੀ ਮੇਰਾ ਸਾਥ ਛੱਡ ਗਿਆ ਅਤੇ ਅੱਜ ਮੇਰੇ ਹਾਲਾਤ ਐਸੇ ਬਣੇ ਨੇ। ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਇਹ ਸਮਝਾਇਆ ਹੈ, ਯਾਦ ਰੱਖ, ਜਿੰਨਾ ਚਿਰ ਪਰਮਾਤਮਾ ਨਾਲ ਵਜੂਦ ਨਾਲ ਜੁੜਿਆ ਰਵੇਗਾ ਉਨਾ ਚਿਰ ਸ਼ੁਭ ਗੁਣ ਰੂਪੀ ਭੌਰੇ ਮੰਡਰਾਉਣਗੇ, ਉਨਾ ਚਿਰ ਸ਼ੁਭ ਗੁਣਾਂ ਦੀ ਸਤ ਸੰਤੋਖ ਦਇਆ ਧਰਮ ਦੀ ਹਰਿਆਵਲ ਰਹੇਗੀ, ਉਨਾ ਚਿਰ ਤਨ ਵੀ ਰੋਗਾਂ ਤੋਂ ਰਹਿਤ ਰਹੇਗਾ, ਪ੍ਰਫੁੱਲਤ ਰਹੇਗਾ, ਤਨ ਅਤੇ ਮਨ ਰੋਗਾਂ ਸੋਗਾਂ ਤੋਂ ਰਹਿਤ ਰਹਿਣਗੇ, ਜੀਵ ਆਤਮਾ ਆਵਾਗਮਨ ਤੋਂ ਬਚਿਆ ਰਹੇਗਾ। ਜਿਸ ਦਿਨ ਖੁਦਾ ਨੇ ਸਾਥ ਛੱਡ ਦਿੱਤਾ, ਜਿਸ ਦਿਨ ਪਰਮਾਤਮਾ ਨੂੰ ਅਸੀਂ ਵਿਸਾਰ ਦਿੱਤਾ, ਯਾਦ ਰੱਖੀ ਫਿਰ ਨਾਨਕ ਮੈਂ ਤਨ ਭੰਗ, ਤਨ ਵੀ ਰੋਗੀ ਹੋ ਜਾਵੇਗਾ, ਮਨ ਵੀ ਸੋਗੀ ਹੋ ਜਾਵੇਗਾ। ਕਾਰਨ ਹੀ ਇਹ ਹੈ, ਜਿਨ੍ਹਾਂ ਨੂੰ ਪਰਮਾਤਮਾ ਵਿਸਰ ਜਾਂਦਾ ਹੈ, ਜਿਨ੍ਹਾਂ ਦੇ ਹਿਰਦੇ 'ਚੋਂ ਪਰਮਾਤਮਾ ਚਲਾ ਜਾਂਦਾ ਹੈ, ਉਹ ਮੁਰਝਾ ਜਾਂਦੇ ਨੇ। ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ, ਜਿੱਤ ਡਿੱਠੈ ਤਨ ਪਰਫੁੜੈ ਚੜ੍ਹੈ ਚ ਵਗਣ ਵੰਨ। ਜਿੰਨਾ ਚਿਰ ਉਹ ਮੇਰੇ ਕੋਲ ਸੀ ਮੈਂ ਪ੍ਰਫੁੱਲਤ ਰਿਹਾ, ਵੇਖ ਵੇਖ ਕੇ ਜਲ ਨੂੰ ਖੇੜੇ ਵਿੱਚ ਰਿਹਾ, ਅੱਜ ਮੇਰਾ ਸਾਥ ਉਸਨੇ ਛੱਡ ਦਿੱਤਾ ਹੈ, ਅੱਜ ਮੈਂ ਮੁਰਝਾਇਆ ਹਾਂ। ਕਦੇ ਚਾਰ ਗੁਣਾ ਹੁਸਨ ਚੜ੍ਹ ਜਾਂਦਾ ਸੀ, ਹਰਿਆਵਲ ਆ ਜਾਂਦੀ ਸੀ ਉਹਦਾ ਸਾਥ ਪਾ ਕੇ, ਅੱਜ ਬਾਪੂ ਉਸਨੇ ਸਾਥ ਛੱਡ ਦਿੱਤਾ ਹੈ, ਅੱਜ ਹਾਲਾਤ ਐਸੇ ਬਣੇ ਨੇ, ਹਰਿਆਵਲ ਨਹੀਂ ਰਹੀ, ਹਰਿਆ ਭਰਿਆ ਨਹੀਂ ਰਿਹਾ, ਪਾਣੀ ਤੋਂ ਬਿਨਾਂ ਜ਼ਿੰਦਗੀ ਵੀਰਾਨ ਹੋ ਗਈ, ਗੁਰੂ ਨਾਨਕ ਤੋਂ ਬਿਨਾਂ ਸਿੱਖਾ ਵੀਰਾਨ ਹੋ ਜਾਵੇਗਾ, ਤਨ ਅਤੇ ਮਨ ਰੋਗਾਂ ਸੋਗਾਂ ਦੇ ਸਹਿਤ ਹੋ ਜਾਣਗੇ, ਔਰ ਯਾਦ ਰੱਖੀ ਸਦਾ ਹੀ ਆਵਾਗਮਨ ਦੇ ਵਿੱਚ ਪੈਣਾ ਪਵੇਗਾ। ਜੇ ਉਸ ਨੂੰ ਭੁਲਾ ਦਿੱਤਾ, ਹਰੀ ਨੂੰ ਭੁਲਾ ਦਿੱਤਾ, ਖੁਆਰੀ ਤੈਨੂੰ ਉਠਾਉਣੀ ਪੈ ਜਾਵੇਗੀ। ਇਸ ਤਰ੍ਹਾਂ ਜਿਹੜਾ ਵੀ ਮਨੁੱਖ ਪ੍ਰਭੂ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ, ਉਹਦੇ ਮਨ ਅੰਦਰ ਸ਼ਾਂਤੀ ਸਹਿਜ ਨਹੀਂ ਰਹਿੰਦਾ, ਸੋਗਾਂ ਦਾ ਬੋਲਬਾਲਾ ਹੋ ਜਾਂਦਾ ਹੈ, ਤ੍ਰਿਸ਼ਨਾ ਵਾਸ਼ਨਾ ਕਾਮਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਡੇਰੇ ਲਾ ਲੈਂਦਾ ਹੈ, ਸ਼ੁਭ ਗੁਣ ਸੁੱਕ ਸੜ ਜਾਂਦੇ ਨੇ, ਤਨ ਵੀ ਰੋਗੀ ਹੋ ਜਾਂਦਾ ਹੈ। ਯਾਦ ਰੱਖੀ ਜੇ ਗੁਰੂ ਨਾਨਕ ਚੇਤੇ ਹੈ ਤੇ ਸਦਾ ਪ੍ਰਫੁੱਲਤ ਰਵੇਗਾ, ਜਿਨ੍ਹਾਂ ਨੂੰ ਗੁਰੂ ਨਾਨਕ ਦਾ ਓਟ ਆਸਰਾ ਹੈ ਕਦੇ ਖੁਆਰ ਨਹੀਂ ਹੁੰਦੇ, ਕਦੇ ਮੋਹ ਮਾਇਆ ਦੇ ਧੋਖੇ ਵਿੱਚ ਨਹੀਂ ਆਉਂਦੇ, ਸਦਾ ਪਰਮਾਤਮਾ ਦੀ ਇਬਾਦਤ ਕਰਦੇ ਹਨ।
ਰਹਾਉ ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰ ਜਾਰੀ।
ਯਾਦ ਰੱਖਿਓ, ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ, ਪਰਮਾਤਮਾ ਦੇ ਨਾਮ ਤੋਂ ਬਿਨਾਂ ਵਿਕਾਰਾਂ ਦਾ ਜ਼ਹਿਰ ਸਾਰੀ ਉਮਰ ਤੈਨੂੰ ਤਪਾਉਂਦਾ ਹੈ। ਸੱਪ ਦੀ ਉਮਰ ਤੇ ਹੁੰਦੀ ਹੈ ਲੰਮੀ, ਜੀਵਨ ਕਾਲ ਜ਼ਹਿਰ ਉਗਲਦਾ ਰਹਿੰਦਾ ਹੈ। ਪਰਮਾਤਮਾ ਨੂੰ ਵਿਸਾਰਨ ਵਾਲਾ ਬੰਦਾ ਵਿਕਾਰਾਂ ਦੀ ਜ਼ਹਿਰ ਉਮਰ ਭਰ ਉਗਲਦਾ ਰਹਿੰਦਾ ਹੈ। ਸੱਪ ਕੀ ਕਰਦਾ ਹੈ? ਜ਼ਹਿਰ ਉਗਲਦਾ ਹੈ, ਹੋਰਾਂ ਨੂੰ ਦੁੱਖ ਦਿੰਦਾ ਤੇ ਆਪ ਵੀ ਤਪਦਾ ਹੈ। ਵਿਕਾਰੀ ਬੰਦਾ ਵਿਕਾਰਾਂ ਦੀ ਜ਼ਹਿਰ ਉਗਲਦਾ ਹੈ, ਮੰਦੇ ਬੋਲ ਬੋਲਦਾ ਹੈ, ਤ੍ਰਿਸ਼ਨਾ ਈਰਖਾ ਵਿੱਚ ਸੜਦਾ ਹੈ, ਆਪ ਤੇ ਦੁਖੀ ਹੈ, ਹੋਰਾਂ ਨੂੰ ਵੀ ਦੁੱਖ ਦਿੰਦਾ ਹੈ। ਕੰਡੇ ਕਦੇ ਸੁੱਖ ਨਹੀਂ ਦਿੰਦੇ, ਵਿਕਾਰੀ ਬੰਦੇ ਦਾ ਜੀਵਨ ਕੰਡਿਆਂ ਵਾਲਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਕਹਿੰਦੇ, ਬਿਨਾਂ ਸਿਮਰਨ ਤੋਂ, ਬਿਨਾਂ ਭਜਨ ਤੋਂ, ਬਿਨਾਂ ਇਬਾਦਤ ਤੋਂ, ਬਿਨਾਂ ਬੰਦਗੀ ਤੋਂ ਇਨਸਾਨ ਮਨੁੱਖਾ ਜਾਮਾ ਧਾਰਨੇ ਵਾਲਾ ਇਨਸਾਨ ਅਜਾਈ ਜੀਵਨ ਗਵਾ ਰਿਹਾ ਹੈ। ਜਿਹੜਾ ਵਿਕਾਰਾਂ ਦਾ ਜ਼ਹਿਰ ਉਗਲਦਾ ਹੈ, ਉਸ ਲਈ ਇਨਸਾਨ ਲਫ਼ਜ਼ ਲਾਉਣਾ ਠੀਕ ਨਹੀਂ ਹੈ, ਉਹ ਤੇ ਇੱਕ ਸੱਪ ਦੀ ਨਿਆਈ ਹੈ। ਆਪ ਦੁਖੀ ਹੈ, ਹੋਰਾਂ ਨੂੰ ਦੁੱਖ ਦਿੰਦਾ ਹੈ, ਤੇਰੇ ਸਿਮਰਨ ਤੋਂ ਬਿਨਾਂ ਇਹ ਜਿਹੜਾ ਸਾਰੇ ਦਾ ਸਾਰਾ ਜੀਵਨ ਹੈ ਸਰਪ ਦੀ ਵਿਅਰਥ ਆਰਬਲਾ ਵਾਂਗੂ ਬਤੀਤ ਹੋ ਜਾਂਦਾ ਹੈ। ਮਨਮੁੱਖ ਬੰਦਾ ਵਿਕਾਰਾਂ ਵਿੱਚ ਇਉਂ ਜਲਦਾ ਹੈ, ਇਉਂ ਜ਼ਹਿਰ ਉਗਲਦਾ ਹੈ ਜਿਵੇਂ ਸੱਪ ਜ਼ਹਿਰ ਉਗਲਦੇ ਹਨ।
ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੁਹਾਰੀ।
ਨੌ ਖੰਡ, ਦੇਰ ਆਰ ਨਾਈਨ ਪਲੈਨਟਸ ਇਨ ਦਿਸ ਵਰਲਡ, ਸਾਇੰਸ ਨੇ ਨੌ ਮੁਕਰਰ ਕੀਤੇ, ਵੈਸੇ ਤੇ ਲੱਖਾਂ ਨੇ ਜੋ ਨਜ਼ਰ ਹੀ ਨਹੀਂ ਆਉਂਦੇ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਇੱਥੇ ਲੱਖਾਂ ਨੇ। ਖੈਰ, ਕਹਿੰਦੇ ਕੀ ਹੋਇਆ, ਉਮਰ ਲੰਮੀ ਹੈ ਤੇਰੀ, ਮੰਨ ਲਾ ਨੌਵਾਂ ਖੰਡਾਂ ਦਾ ਵੀ ਰਾਜਾ ਤੂੰ ਬਣ ਜਾਵੇਂ। ਰੋਜ਼ ਤੇ ਪੜ੍ਹਦੇ ਹੋ ਜਪ ਜੀ ਵਿੱਚ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੈ ਸਭ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ। ਹੋਵੇਗਾ ਨਵਾਂ ਖੰਡਾਂ ਦਾ ਰਾਜਾ, ਬੜੀ ਉਮਰ ਤੇਰੀ ਆਯੂ ਵਸਤਾ ਬੜੀ ਲੰਮੀ ਹੋਵੇਗੀ। ਇਸ ਗੱਲ ਦਾ ਖਿਆਲ ਰੱਖੀ, ਜੇ ਗੁਰਮਤ ਦੇ ਅਨੁਕੂਲ ਜੀਵਨ ਬਤੀਤ ਨਾ ਕੀਤਾ, ਜੇ ਹਰੀ ਨੂੰ ਹਰਿਆਂ ਭਰਿਆਂ ਕਰਨ ਵਾਲੇ ਨੂੰ ਵਿਸਾਰ ਦਿੱਤਾ, ਦਰਗਾਹ ਦੇ ਵਿੱਚ ਤੇਰੀ ਹਾਰ ਹੋਵੇਗੀ, ਲੋਕ ਪਰਲੋਕ ਤੇਰਾ ਜਾਂਦਾ ਰਹੇਗਾ, ਅੰਤ ਨੂੰ ਤੂੰ ਹਾਰਿਆ ਹੀ ਮਹਿਸੂਸ ਕਰੇਗਾ, ਅੰਤ ਨੂੰ ਆਵਾਗਮਨ ਵਿੱਚ ਪੈ ਜਾਵੇਂਗਾ। ਨੌ ਖੰਡ ਜਿੱਤ ਲੈਣੇ ਇਹ ਔਖਾ ਨਹੀਂ ਹੈ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਨੂੰ ਵਿਕਾਰਾਂ ਤੋਂ ਜਿੱਤਣਾ ਔਖਾ ਹੈ। ਗੁਰੂ ਨਾਨਕ ਨੂੰ ਨਾਂ ਤੇ ਆਉਣ ਵਾਲੇ ਮਨ ਹੱਥੋਂ ਹਾਰ ਖਾਂਦੇ ਨੇ, ਜਨਮਾਂ ਜਨਮਾਂਤਰਾਂ ਦਾ ਗੇੜ ਪੈਂਦਾ ਹੈ। ਯਾਦ ਰੱਖਿਓ, ਦੁਨੀਆਂ ਜਿੱਤਣੀ ਔਖੀ ਨਹੀਂ ਹੈ, ਮਨ ਜਿੱਤਣਾ ਔਖਾ ਹੈ। ਜਿਹਨੇ ਮਨ ਜਿੱਤ ਲਿਆ ਸਮਝੋ ਦੁਨੀਆਂ ਜਿੱਤ ਲਈ। ਇੱਥੇ ਦੁਨੀਆਂ ਜਿੱਤਣ ਵਾਲੇ ਸਿਕੰਦਰ ਵੀ ਹਾਰ ਕੇ ਗਏ। ਦੀਨ ਦੁਨੀਆਂ ਦੇ ਮਾਲਕ ਕਹਿੰਦੇ, ਜਿੱਤਿਆ ਉਹ ਹੈ ਜਿਹਦੀ ਦੁਨੀਆਂ 'ਚ ਜੈ ਜੈਕਾਰ ਹੈ, ਉਹ ਹਾਰਿਆ ਹੈ ਜਿਹਦਾ ਅਪ ਜਸ ਹੈ, ਉਹ ਖੁਆਰੀ ਉਠਾ ਰਿਹਾ ਹੈ ਜਿਸ ਦਾ ਅਪ ਜਸ ਹੈ। ਜਿਹੜੇ ਪਰਮਾਤਮਾ ਨੂੰ ਭੁੱਲ ਗਏ ਸਿਕੰਦਰ ਲੋਧੀ ਵਰਗੇ, ਉਹਨਾਂ ਨੂੰ ਲਾਹਨਤਾਂ ਰਹੀਆਂ। ਬਾਬਾ ਕਬੀਰ ਜੀ ਵਰਗੇ ਪਰਮਾਤਮਾ ਨੂੰ ਹਿਰਦੇ ਵਿੱਚ ਦ੍ਰਿੜ ਕਰ ਗਏ ਤੇ ਅੱਜ ਵੀ ਬਾਬਾ ਕਬੀਰ ਜੀ ਵਰਗੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਹੈ, ਉਹ ਜਿੱਤ ਕੇ ਜਾਂਦੇ ਨੇ, ਉਹ ਪਰਮ ਪਦ ਪਾ ਲੈਂਦੇ ਹਨ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕਉ ਕਿਰਪਾ ਤਾਰੀ।
ਗੁਣਾਂ ਦਾ ਖਜ਼ਾਨਾ ਨਿਧਾਨ ਪਰਮਾਤਮਾ ਹੈ, ਔਰ ਉਸ ਗੁਣਾਂ ਦੇ ਖਜ਼ਾਨੇ ਦਾ ਜਸ ਉਹੀ ਕਰਦੇ ਨੇ, ਉਹੀ ਇਬਾਦਤ ਕਰਦੇ ਨੇ, ਉਹੀ ਉਸਦਾ ਧਿਆਨ ਧਰਦੇ ਨੇ, ਉਹੀ ਚੌਂਕੜਾ ਲਾਉਂਦੇ ਨੇ, ਉਹੀ ਨਿਤਨੇਮ ਕਰਦੇ ਨੇ, ਜਿਨ੍ਹਾਂ ਤੇ ਉਹ ਆਪ ਰੀਝ ਕੇ ਇਹ ਸ਼ੁਭ ਕਰਮ ਕਰਵਾ ਲਵੇ। ਜੇ ਉਹਦੀ ਕਿਰਪਾ ਨਹੀਂ ਹੈ ਤੇ ਦਲਿੱਦਰ ਨਹੀਂ ਛੱਡਦਾ, ਉਹਦੀ ਕਿਰਪਾ ਨਹੀਂ ਹੈ ਤੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਚੌਂਕੜੇ ਨਹੀਂ ਵੱਜਦੇ। ਉਹੀ ਕਿਰਪਾ ਕਰੇ ਤੇ ਫਿਰ ਹੀ ਗੁਣ ਦਾ ਖਜ਼ਾਨਾ ਉਹ ਪਰਮਾਤਮਾ, ਉਹਦੇ ਗੁਣ ਗਾਏ ਜਾ ਸਕਦੇ ਨੇ, ਜਿਨ੍ਹਾਂ ਉੱਪਰ ਉਹ ਕਿਰਪਾਲੂ ਹੋ ਜਾਵੇ, ਕਰੀਮ ਹੋ ਜਾਵੇ।
ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ।
ਜਿਹਦੇ ਤੇ ਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਨਾਮ ਜਪਾ ਲਿਆ, ਖੁਆਰ ਉਹ ਹੋਏ ਜਿਨ੍ਹਾਂ ਨੂੰ ਨਾਮ ਭੁੱਲ ਗਿਆ, ਜਨਮ ਉਹਨਾਂ ਦਾ ਸਫਲਾ ਜਿਨ੍ਹਾਂ ਨੂੰ ਨਾਮ ਚੇਤੇ ਹੈ, ਔਰ ਰਹਿੰਦੀ ਦੁਨੀਆਂ ਤੱਕ ਉਹਨਾਂ ਦੀ ਜੈ ਜੈਕਾਰ ਹੈ। ਪਾਤਸ਼ਾਹ ਕਹਿੰਦੇ, ਸਮੁੱਚਾ ਖੰਡ, ਇਹ ਸਮੁੱਚਾ ਬ੍ਰਹਿਮੰਡ ਉਹਨਾਂ ਤੋਂ ਬਲਹਾਰੇ ਜਾਂਦਾ ਹੈ, ਉਹਨਾਂ ਦੀ ਜੈ ਜੈਕਾਰ ਕਰਦਾ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ। ਉਹਨਾਂ ਦੀ ਧੂੜੀ ਨੂੰ ਲੋਚਦੇ ਨੇ ਜਿਹੜੇ ਜੁੜੇ ਨੇ ਤੇ ਜੋੜਦੇ ਨੇ। ਦੀਨ ਦੁਨੀਆਂ ਦੇ ਮਾਲਕ ਕਹਿੰਦੇ, ਉਹੀ ਸੁਖੀਆ ਹੈ ਜਿਹਦੇ ਕੋਲ ਚੰਗੇ ਗੁਣ ਨੇ, ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧਰਮ ਰੂਪੀ ਗੁਣ ਨੇ, ਉਹਦਾ ਹੀ ਜੀਵਨ ਸਫਲਾ ਹੈ। ਜਿਸਨੇ ਚੌਂਕੜਾ ਲਾਇਆ, ਜਿਸਨੇ ਇਬਾਦਤ ਕੀਤੀ, ਜਿਸਨੇ ਬੰਦਗੀ ਕੀਤੀ, ਤੇ ਜਿਹਨੂੰ ਪਰਮਾਤਮਾ ਵਿਸਰ ਗਿਆ, ਜਿਹਦੇ ਕੋਲੋਂ ਪਰਮਾਤਮਾ ਦੂਰ ਚਲਾ ਗਿਆ, ਉਹ ਸਦਾ ਖੁਆਰ ਹੋਵੇਗਾ। ਭਾਈ ਨੰਦ ਲਾਲ ਜੀ ਨੂੰ ਕਿਸੇ ਨੇ ਪੁੱਛਿਆ ਸੀ, ਬਾਬਾ ਜੀਵਨ ਕਿਸ ਲਈ ਮਿਲਿਆ ਹੈ? ਕਹਿੰਦਾ, ਜੇ ਤੇ ਰੱਬ ਨੂੰ ਭੁਲਾ ਦਓਗੇ ਤੇ ਵਿਅਰਥ ਹੈ, ਕੌਡੀਆਂ ਪਾ ਜਾਵੇਗਾ। ਇਹ ਮਿਲਿਆ ਹੈ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਨ ਦੇ ਲਈ। ਖੁਸ਼ ਬਵਦ ਉਮਰ, ਖੁਸ਼ ਬਵਦ ਉਮਰ ਕੇ ਦਰ ਯਾਦੇ ਬਿਗੁਜ਼ਰਦ। ਉਹੀ ਉਮਰ ਸ਼ੋਭਨੀਕ ਹੈ, ਉਹੀ ਉਮਰ ਸਫਲੀ ਹੈ, ਉਹੀ ਜਨਮ ਚੰਗਾ ਹੈ ਜਿਹੜਾ ਗੁਰੂ ਗੋਬਿੰਦ ਨਾਨਕ ਨਿਰੰਕਾਰੀ ਦੇ ਗੁਣ ਗਾਉਣ ਵਿੱਚ ਬਤੀਤ ਹੋਵੇ। ਜੇ ਗੁਣ ਨਹੀਂ ਗਾ ਸਕਦਾ, ਵਰਨਹ ਚੇ ਹਾਸਲਸਤ ਅਸੀਂ ਗੁੰਮਦੇ ਕਬੂਦ ਮਰਾ। ਜੇ ਗੁਣ ਨਹੀਂ ਗਾ ਸਕਦਾ ਤੇ ਜੀਵਨ ਵਿਅਰਥ ਹੈ। ਤਨ ਅਤੇ ਮਨ ਕਰਕੇ ਰੋਗੀ ਅਤੇ ਸੋਗੀ ਹੋ ਜਾਵੇਗਾ, ਤੇਰਾ ਜੀਵਨ ਅਜਾਈ ਚਲਾ ਜਾਵੇਗਾ। ਇਸ ਨੀਲੇ ਗੁੰਬਦ ਥੱਲੇ, ਅਸਮਾਨ ਥੱਲੇ ਆਉਣ ਦਾ ਫਾਇਦਾ ਹੀ ਤਾਂ ਹੈ ਜੇ ਗੁਰੂ ਗੋਬਿੰਦ ਸਿੰਘ ਦੇ, ਗੁਰੂ ਰਾਮਦਾਸ, ਗੁਰੂ ਨਾਨਕ ਦੇ ਗੁਣ ਗਾਉਣੇ ਨੇ। ਤੇ ਜੇ ਗੁਣ ਗਾਓਗੇ, ਆਖਣ ਲੱਗੇ ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ। ਜੇ ਗੁਣ ਗਾਓਗੇ ਗੁਰੂ ਗੋਬਿੰਦ ਗੁਰੂ ਨਾਨਕ ਦੇ, ਤੁਹਾਡੇ ਗੁਣ ਲੋਕ ਇੱਦਾਂ ਗਾਉਣਗੇ ਜਿੱਦਾਂ ਅੱਜ ਭਾਈ ਨੰਦ ਲਾਲ ਦੇ ਗਾਉਂਦੇ ਨੇ, ਸਾਧੂਆਂ ਸੱਤ ਪੁਰਸ਼ਾਂ ਦੇ ਗਾਉਂਦੇ ਨੇ। ਇਹ ਫੁਰਮਾਨ ਧੰਨ ਧੰਨ ਗੁਰੂ ਅਰਜਨ ਸਾਹਿਬ ਦਾ ਹੈ। ਇਸ ਦੀ ਵਿਚਾਰ ਸਮੁੱਚੀਆਂ ਸੰਗਤਾਂ ਦੇ ਹਿਰਦੇ ਵਿੱਚ ਵਸੇ, ਦਾਸ ਦੇ ਹਿਰਦੇ ਵਿੱਚ ਵਸੇ, ਇਹ ਜੋ ਆਪਣਾ ਜਨਮ ਹੈ ਸਫਲਾ ਹੋ ਸਕੇ। ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਆਪ ਸੰਗਤ ਨੇ, ਗੁਰੂ ਰਾਮਦਾਸ ਪਾਤਸ਼ਾਹ ਨੇ ਖਿਮਾ ਕਰ ਦੇਣੀ। ਕਥਾ ਕਰਨ ਦੀ ਜਾਚ ਪਾਤਸ਼ਾਹ ਝੋਲੀ ਪਾਉਣ, ਅਰਦਾਸ ਕਰਿਓ। ਸਮੁੱਚੀਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕਾਂ ਦਾ ਧੰਨਵਾਦ, ਗੁਰੂ ਕੇ ਵਜ਼ੀਰ ਜੋ ਕਥਾ ਦੀ ਸੇਵਾ ਕਰਵਾਉਂਦੇ ਨੇ ਉਹਨਾਂ ਦਾ ਧੰਨਵਾਦ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੇ ਹੈੱਡ ਗ੍ਰੰਥੀ ਸਾਹਿਬ ਉਹਨਾਂ ਦਾ ਧੰਨਵਾਦ, ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਕੋਟਾਨ ਕੋਟ ਧੰਨਵਾਦ। ਖੰਡੇ ਦੀ ਪੌਲ ਛਕੋ, ਗੁਰੂ ਕੇ ਮਹਾਨ ਅਗੰਮੀ ਖਾਲਸਾ ਪੰਥ ਵਿੱਚ ਦਾਖਲਾ ਲਓ ਜੀ। ਪੁਲ ਚੁੱਕ ਦੀ ਖਿਮਾ ਦੋ ਪੰਕਤੀਆਂ ਪੜ੍ਹ ਕੇ ਆਓ, ਫਤਿਹ ਗੁਜਾਈਏ ਜੀ।
ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾ ਕਉ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ, ਨਾਨਕ ਤਿਸ ਬਲਿਹਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।